ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇਨ ਫਜ਼ਾਰੀ ਤਾ ਦੋਸਤ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ ਜਟਾਂ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ ਚਟਾਨੂ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਨੂ ਸਵਾਰੀ
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0032310176792। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092310176792। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਚੋਂ ਇੱਕ ਐਸੀ ਸੱਚਾਈ ਦੇ ਬਾਰੇ ਜਾਣਾਂਗੇ, ਬਾਈਬਲ ਮੁਕੱਦਸ ਚੋਂ ਅੱਜ ਅਸੀਂ ਇੱਕ ਐਸੀ ਤਾਲੀਮ ਨੂੰ ਪਾਵਾਂਗੇ ਜਿਹਦਾ ਤਾਲੁਕ ਇਨਸਾਨ ਦੀ ਜ਼ਿੰਦਗੀ ਦੇ ਨਾਲ ਹੈ ਤੇ ਮੈਂ ਸੋਚਣਾ ਵਾਂ ਕਿ ਇਸ ਸੱਚਾਈ ਨੂੰ ਜਾਣਨਾ, ਇਸ ਤਾਲੀਮ ਨੂੰ ਹਾਸਿਲ ਕਰਨਾ ਸਾਡੇ ਲਈ ਬੇਹੱਦ ਜ਼ਰੂਰੀ ਹੈ। ਸਾਥੀਓ, ਅੱਜ ਅਸੀਂ ਜਿਹੜੀ ਗੱਲ ਨੂੰ ਬਾਈਬਲ ਮੁਕੱਦਸ ਚੋਂ ਸਿੱਖਾਂਗੇ ਤੇ ਜਾਣਾਂਗੇ, ਉਹ ਆ ਹੈ ਕਿ ਮੌਤ ਦੇ ਬਾਅਦ ਇਨਸਾਨ ਕਿੱਥੇ ਜਾਂਦਾ ਹੈ। ਅਗਰ ਕਿਸੇ ਸ਼ਖਸ ਨੇ ਤੌਬਾ ਕੀਤੀ ਹੈ, ਅਗਰ ਉਹ ਦੁਨੀਆ ਦੀ ਨਿਜਾਤ ਦੀ ਹਿੰਦਾ ਯਾਨੀ ਕਿ ਇਸ ਮੁਸੀਬਤ ਤੇ ਇਮਾਨ ਲਿਆਂਦਾ ਹੈ, ਅਗਰ ਉਹ ਮਰ ਜਾਂਦਾ ਹੈ ਤੇ ਕੀ ਉਹ ਸਿੱਧਾ ਆਸਮਾਨ ਤੇ ਚਲਾ ਜਾਂਦਾ ਹੈ? ਤੇ ਜਿਹੜਾ ਸ਼ਖਸ ਤੌਬਾ ਨਹੀਂ ਕਰਦਾ, ਜਿਹੜਾ ਸ਼ਖਸ ਖੁਦਾ ਤੇ ਈਮਾਨ ਨਹੀਂ ਲਿਆਂਦਾ, ਜਿਹੜਾ ਸ਼ਖਸ ਗੁਨਾਹ ਵਿੱਚ ਹੀ ਜ਼ਿੰਦਗੀ ਗੁਜ਼ਾਰਦਾ ਰਹਿੰਦਾ ਹੈ, ਅਗਰ ਉਹ ਮਰ ਜਾਂਦਾ ਹੈ ਤੇ ਕੀ ਉਹ ਮਰਨ ਦੇ ਫੁਰਨ ਬਾਅਦ ਜਹਨਮ ਵਿੱਚ ਯਾਨੀ ਕਿ ਅੱਗ ਵਿੱਚ ਸੁੱਟਿਆ ਜਾਂਦਾ ਹੈ? ਸਾਥੀਓ, ਅੱਜ ਅਸੀਂ ਇਹਨਾਂ ਗੱਲਾਂ ਨੂੰ ਹੀ ਬਾਈਬਲ ਮੁਕੱਦਸ ਚੋਂ ਸਿੱਖਾਂਗੇ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇਹਨਾਂ ਗੱਲਾਂ ਨੂੰ ਜਾਣਨਾ ਚਾਹੋਗੇ। ਯਕੀਨਨ ਤੁਸੀਂ ਇਸ ਗੱਲ ਨੂੰ ਸਿੱਖਣਾ ਚਾਹੋਗੇ ਕਿ ਮੌਤ ਦੇ ਬਾਅਦ ਇਨਸਾਨ ਕਿੱਥੇ ਜਾਂਦਾ ਹੈ, ਕਿ ਰਾਸਤਬਾਜ਼ ਲੋਕ ਆਸਮਾਨ ਤੇ ਚਲੇ ਜਾਂਦੇ ਨੇ ਤੇ ਬਦਕਾਰ ਮਰਨ ਦੇ ਬਾਅਦ ਅੱਗ ਵਿੱਚ ਸੁੱਟੇ ਜਾਂਦੇ ਨੇ। ਬਾਈਬਲ ਮੁਕੱਦਸ ਸਾਨੂੰ ਇਹਦੇ ਬਾਰੇ ਕੀ ਤਾਲੀਮ ਦਿੰਦੀ ਹੈ? ਬਾਈਬਲ ਮੁਕੱਦਸ ਵਿੱਚ ਇਹਨਾਂ ਦੇ ਬਾਰੇ ਕੀ ਕੁਝ ਲਿਖਿਆ ਹੋਇਆ ਹੈ? ਆਓ ਸਾਥੀਓ, ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਆ ਤੇ ਸੱਚਾਈ ਦੇ ਪੈਗਾਮ ਤੋਂ ਵਾਕਿਫ ਹੋਣੇ ਆ। ਸੋ ਸਾਥੀਓ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਇਨਸਾਨ ਮਰ ਜਾਂਦਾ ਹੈ ਉਸ ਵੇਲੇ ਉਹਦੀ ਕਿਹੋ ਜਿਹੀ ਹਾਲਤ ਹੁੰਦੀ ਹੈ, ਯਾਨੀ ਕਿ ਉਹਦੀ ਕਿਵੇਂ ਦੀ ਹਾਲਤ ਹੁੰਦੀ ਹੈ, ਮੌਤ ਦੇ ਵੇਲੇ ਇਨਸਾਨ ਕਿਵੇਂ ਦਾ ਹੁੰਦਾ ਹੈ, ਬਾਈਬਲ ਮੁਕੱਦਸ ਇਹਨੂੰ ਕਿਸ ਤਰ੍ਹਾਂ ਬਿਆਨ ਕਰਦੀ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਜ਼ਬੂਰ 146 ਤੇ ਦੀ 4 ਐਤ ਪੜ੍ਹੀਏ ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਉਹਦਾ ਦਮ ਨਿਕਲ ਜਾਂਦਾ ਹੈ ਤੇ ਉਹ ਮਿੱਟੀ ਵਿੱਚ ਮਿਲ ਜਾਂਦਾ ਹੈ, ਉਸ ਦਿਨ ਉਹਦੇ ਮਨਸੂਬੇ ਫਨਾ ਹੋ ਜਾਂਦੇ ਨੇ। ਔਰ ਫਿਰ ਅਸੀਂ ਜ਼ਬੂਰ 104 ਤੇ ਦੀ 29ਵੀਂ ਐਤ ਵਿੱਚ ਆ ਗੱਲ ਪੜ੍ਹਨੇ ਆ ਕਿ ਤੂੰ ਆਪਣਾ ਮੂੰਹ ਛੁਪਾ ਲੈਣਾ ਹੈ ਤੇ ਆ ਪਰੇਸ਼ਾਨ ਹੋ ਜਾਂਦੇ ਨੇ, ਤੂੰ ਇਹਨਾਂ ਦਾ ਦਮ ਰੋਕ ਲੈਣਾ ਹੈ ਤੇ ਆ ਮਰ ਜਾਂਦੇ ਨੇ ਔਰ ਫਿਰ ਮਿੱਟੀ ਵਿੱਚ ਮਿਲ ਜਾਂਦੇ ਨੇ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਹ ਗੱਲ ਪੜ੍ਹਨੇ ਆ ਕਿ ਜਦੋਂ ਇਨਸਾਨ ਦਾ ਦਮ ਨਿਕਲ ਜਾਂਦਾ ਹੈ ਉਸ ਵੇਲੇ ਇਨਸਾਨ ਮਰ ਜਾਂਦਾ ਹੈ ਔਰ ਫਿਰ ਉਹ ਮਿੱਟੀ ਵਿੱਚ ਜਾ ਮਿਲਦਾ ਹੈ। ਤੇ ਜਦੋਂ ਇਨਸਾਨ ਮਰ ਜਾਂਦਾ ਹੈ, ਜਦੋਂ ਇਨਸਾਨ ਦਾ ਦਮ ਨਿਕਲ ਜਾਂਦਾ ਹੈ, ਜਦੋਂ ਉਹ ਮਿੱਟੀ ਵਿੱਚ ਜਾ ਮਿਲਦਾ ਹੈ, ਉਸ ਦਿਨ ਉਹਦੇ ਮਨਸੂਬੇ ਫਨਾ ਹੋ ਜਾਂਦੇ ਨੇ। ਤੇ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਵਾਇਸ ਦੀ ਕਿਤਾਬ ਦੇ 9 ਬਾਬ ਦੀ 5 ਐਤ ਵਿੱਚ ਗੱਲ ਪੜ੍ਹਨੇ ਆ ਕਿ ਜ਼ਿੰਦਾ ਜਾਣਦੇ ਨੇ ਕਿ ਉਹ ਮਰਨਗੇ ਪਰ ਮੁਰਦੇ ਕੁਝ ਵੀ ਨਹੀਂ ਜਾਣਦੇ। ਸੋ ਸਾਥੀਓ, ਆ ਗੱਲ ਯਾਦ ਰੱਖੋ ਕਿ ਜਦੋਂ ਇਨਸਾਨ ਮਰ ਜਾਂਦਾ ਹੈ ਉਸ ਵੇਲੇ ਉਹ ਮੁਕੰਮਲ ਤੌਰ ਨਾਲ ਖਤਮ ਹੋ ਜਾਂਦਾ ਹੈ, ਮਰਨ ਦੇ ਬਾਅਦ ਇਨਸਾਨ ਜ਼ਿੰਦਾ ਨਹੀਂ ਰਹਿੰਦਾ। ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਏ ਕਿ ਜਦੋਂ ਇਨਸਾਨ ਚੋਂ ਜ਼ਿੰਦਗੀ ਦਾ ਦਮ ਖਤਮ ਹੋ ਜਾਂਦਾ ਹੈ ਉਸ ਵੇਲੇ ਇਨਸਾਨ ਮਰ ਜਾਂਦਾ ਹੈ, ਉਹ ਮਿੱਟੀ ਵਿੱਚ ਮਿਲ ਜਾਂਦਾ ਹੈ, ਉਸ ਦਿਨ ਉਹਦੇ ਮਨਸੂਬੇ ਫਨਾ ਹੋ ਜਾਂਦੇ ਨੇ। ਸਾਥੀਓ, ਅਸੀਂ ਇਨਸਾਨ ਦੀ ਪੈਦਾਇਸ਼ ਦੇ ਬਾਰੇ ਜਾਣਦੇ ਹਾਂ। ਬਾਈਬਲ ਮੁਕੱਦਸ ਚੋਂ ਅਸੀਂ ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਕਿ ਖੁਦਾ ਨੇ ਇਨਸਾਨ ਨੂੰ ਕਿਸ ਤਰ੍ਹਾਂ ਬਣਾਇਆ ਹੈ, ਕਿਸ ਤਰ੍ਹਾਂ ਖਲਕ ਕੀਤਾ ਹੈ। ਪੈਦਾਇਸ਼ ਦੀ ਕਿਤਾਬ ਦੇ 2 ਬਾਬ ਦੀ 7ਵੀਂ ਐਤ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਖੁਦਾਵੰਦ ਖੁਦਾ ਨੇ ਜ਼ਮੀਨ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ ਤੇ ਉਹਦੇ ਅੰਦਰ ਜ਼ਿੰਦਗੀ ਦਾ ਦਮ ਫੂੰਕਿਆ ਤੇ ਇਨਸਾਨ ਜੀਤੀ ਜਾਨ ਹੋਇਆ। ਸੋ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਜ਼ਮੀਨ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ ਗਿਆ ਹੈ ਤੇ ਇਨਸਾਨ ਦੇ ਅੰਦਰ ਜਿਹੜਾ ਜ਼ਿੰਦਗੀ ਦਾ ਦਮ ਹੈ ਉਹ ਖੁਦਾ ਨੇ ਫੂੰਕਿਆ ਹੈ, ਉਹ ਖੁਦਾ ਨੇ ਰੱਖਿਆ ਹੈ, ਇਸ ਲਈ ਇਨਸਾਨ ਜੀਤੀ ਜਾਨ ਹੈ। ਸਾਥੀਓ, ਜਿਹੜਾ ਜ਼ਿੰਦਗੀ ਦਾ ਦਮ ਹੈ ਇਹਨੂੰ ਹੀ ਰੂਹ ਆਖਿਆ ਜਾਂਦਾ ਹੈ। ਕਿ ਦਫ਼ਾ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਇਨਸਾਨ ਦੇ ਅੰਦਰ ਰੂਹ ਪਾਈ ਜਾਂਦੀ ਹੈ ਤੇ ਇਸ ਰੂਹ ਤੋਂ ਜੋ ਮੁਰਾਦ ਹੈ ਉਹ ਹੈ ਜ਼ਿੰਦਗੀ ਦਾ ਦਮ। ਸਾਥੀਓ, ਯਾਦ ਰੱਖੋ ਕਿ ਇਨਸਾਨ ਦੇ ਅੰਦਰ ਕੋਈ ਐਸੀ ਰੂਹ ਨਹੀਂ ਪਾਈ ਜਾਂਦੀ ਜਿਹੜੀ ਕਿ ਮਰਨ ਦੇ ਬਾਅਦ ਜ਼ਿੰਦਾ ਰਹਿੰਦੀ ਹੈ। ਜਿਵੇਂ ਕਿ ਕਈ ਲੋਕ ਸੋਚਦੇ ਨੇ, ਸਮਝਦੇ ਨੇ ਕਿ ਇਨਸਾਨ ਜਦੋਂ ਮਰ ਜਾਂਦਾ ਹੈ ਉਹਦਾ ਜਿਸਮ ਤੇ ਮਿੱਟੀ ਵਿੱਚ ਜਾ ਮਿਲਦਾ ਹੈ ਪਰ ਉਹਦੀ ਰੂਹ ਜੀ ਜ਼ਿੰਦਾ ਰਹਿੰਦੀ ਹੈ। ਸਾਥੀਓ, ਇਨਸਾਨ ਦੇ ਅੰਦਰ ਕੋਈ ਇੰਜ ਦੀ ਸ਼ੈ ਨਹੀਂ ਪਾਈ ਜਾਂਦੀ ਜਿਹੜੀ ਕਿ ਅਬਦੀ ਹੋਏ, ਜਿਹੜੀ ਕਿ ਅਬਦ ਤੱਕ ਜ਼ਿੰਦਾ ਰਹੇ। ਰੂਹ ਨੂੰ ਹੀ ਬਾਈਬਲ ਮੁਕੱਦਸ ਵਿੱਚ ਜ਼ਿੰਦਗੀ ਦਾ ਦਮ ਆਖਿਆ ਗਿਆ ਹੈ। ਜਿਵੇਂ ਕਿ ਅਸੀਂ ਵਾਇਸ ਦੀ ਕਿਤਾਬ ਦੇ 12ਵੇਂ ਬਾਬ ਦੇ 7 ਐਤ ਵਿੱਚ ਅਗਲ ਪੜ੍ਹਨੇ ਆ ਕਿ ਖਾਕ ਖਾਕ ਨਾਲ ਜਾ ਮਿਲੇ ਜਿਸ ਤਰ੍ਹਾਂ ਪਹਿਲੂ ਮਿਲੀ ਹੋਈ ਸੀ ਤੇ ਰੂਹ ਖੁਦਾ ਦੇ ਕੋਲ ਜਿੱਥੋਂ ਉਹ ਆਏ ਸੀ ਵਾਪਸ ਜਾਏ। ਸੋ ਯਾਦ ਰੱਖੋ ਕਿ ਇਸ ਹਵਾਲੇ ਵਿੱਚ ਜਿਹੜਾ ਲਫ਼ਜ਼ ਰੂਹ ਇਸਤੇਮਾਲ ਹੋਇਆ ਹੈ ਉਸ ਤੋਂ ਮੁਰਾਦ ਹੈ ਦਮ ਜਿਹੜਾ ਖੁਦਾ ਨੇ ਦਿੱਤਾ ਸੀ। ਉਸੀ ਜ਼ਿੰਦਗੀ ਦੇ ਦਮ ਨੂੰ ਖੁਦਾਵੰਦ ਵਾਪਸ ਲੈ ਲੈਂਦਾ ਹੈ। ਜਿਵੇਂ ਕਿ ਅਸਾਂ ਜ਼ਬੂਰ 146 ਤੇ 4 ਐਤ ਵਿੱਚ ਪੜ੍ਹਿਆ ਹੈ ਕਿ ਉਹਦਾ ਦਮ ਨਿਕਲ ਜਾਂਦਾ ਹੈ ਤੇ ਉਹ ਮਿੱਟੀ ਵਿੱਚ ਮਿਲ ਜਾਂਦਾ ਹੈ, ਉਸੇ ਦਿਨ ਉਹਦੇ ਮਨਸੂਬੇ ਫਨਾ ਹੋ ਜਾਂਦੇ ਨੇ। ਸੋ ਸਾਥੀ ਉਹ ਜ਼ਿੰਦਗੀ ਦਾ ਦਮ ਖੁਦਾ ਦੀ ਤਰਫੋਂ ਦਿੱਤਾ ਗਿਆ ਹੈ ਕਿਉਂਕਿ ਖੁਦਾ ਹੀ ਜ਼ਿੰਦਗੀ ਦਾ ਅਜ਼ੀਮ ਬਾਨੀ ਹੈ ਤੇ ਇਨਸਾਨ ਦੀ ਮੌਤ ਤੇ ਵਾਪਸ ਉਹ ਜ਼ਿੰਦਗੀ ਦਾ ਦਮ ਲੈ ਲਿਆ ਜਾਂਦਾ ਹੈ। ਸੋ ਸਾਥੀਓ ਇਨਸਾਨ ਮੌਤ ਦੇ ਵੇਲੇ ਮਰਨ ਦੇ ਬਾਅਦ ਮਿੱਟੀ ਵਿੱਚ ਦਫਨਾਇਆ ਜਾਂਦਾ ਹੈ, ਉਹ ਮਿੱਟੀ ਵਿੱਚ ਜਾ ਮਿਲਦਾ ਹੈ ਤੇ ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਏ ਕਿ ਜਦੋਂ ਇਨਸਾਨ ਮਰ ਜਾਂਦਾ ਹੈ, ਜਦੋਂ ਉਹ ਮਿੱਟੀ ਵਿੱਚ ਮਿਲ ਜਾਂਦਾ ਹੈ, ਉਸ ਦਿਨ ਉਹਦੇ ਮਨਸੂਬੇ ਖਤਮ ਹੋ ਜਾਂਦੇ ਨੇ। ਯਾਨੀ ਕਿ ਇਨਸਾਨ ਮੁਕੰਮਲ ਤੌਰ ਨਾਲ ਮੁਰਦਾ ਹੁੰਦਾ ਹੈ, ਮਰ ਜਾਂਦਾ ਹੈ ਤੇ ਮੁਰਦੇ ਨਹੀਂ ਜਾਣਦੇ ਕਿ ਉਹ ਕਿੱਥੇ ਹੁੰਦੇ ਨੇ। ਸੋ ਸਾਥੀਓ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਗੱਲ ਨੂੰ ਸਿੱਖਿਆ ਹੈ ਕਿ ਮੌਤ ਦੇ ਵੇਲੇ ਇਨਸਾਨ ਦੀ ਹਾਲਤ ਕਿਵੇਂ ਦੀ ਹੁੰਦੀ ਹੈ। ਮੌਤ ਦੇ ਵੇਲੇ ਇਨਸਾਨ ਮੁਰਦਾ ਹੁੰਦਾ ਹੈ, ਉਹਦੇ ਮਨਸੂਬੇ, ਸੋਚੋ ਵਿਚਾਰ ਸਭ ਕੁਝ ਖਤਮ ਹੋ ਜਾਂਦਾ ਹੈ। ਮਰਨ ਦੇ ਬਾਅਦ ਇਨਸਾਨ ਨਾ ਤੇ ਵੇਖ ਸਕਦਾ ਹੈ, ਨਾ ਸੁਣ ਸਕਦਾ ਹੈ, ਨਾ ਗੱਲਬਾਤ ਕਰ ਸਕਦਾ ਤੇ ਨਾ ਹੀ ਇੱਧਰ ਉੱਧਰ ਜਾ ਸਕਦਾ ਹੈ। ਮੌਤ ਦੇ ਵੇਲੇ ਇਨਸਾਨ ਮੁਰਦਾ ਹੁੰਦਾ ਹੈ, ਕਬਰ ਵਿੱਚ ਪਿਆ ਰਹਿੰਦਾ ਹੈ, ਉਹਦਾ ਜਿਸਮ ਮਿੱਟੀ ਵਿੱਚ ਜਾ ਮਿਲਦਾ ਹੈ। ਸਾਥੀਓ ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਬਾਈਬਲ ਮੁਕੱਦਸ ਵਿੱਚ ਇਨਸਾਨੀ ਮੌਤ ਨੂੰ ਸੋ ਜਾਣ ਨਾਲ ਵੀ ਤਸ਼ਬੀਹ ਦਿੱਤੀ ਗਈ ਹੈ, ਨੀਂਦ ਨਾਲ ਇਹਨੂੰ ਅਲਾਮਤ ਦਿੱਤੀ ਗਈ ਹੈ। ਜਿਵੇਂ ਕੋਈ ਸ਼ਖਸ ਗਹਿਰੀ ਨੀਂਦ ਵਿੱਚ ਹੁੰਦਾ ਹੈ, ਜਦੋਂ ਕੋਈ ਵੀ ਇਨਸਾਨ ਸੌਂਦਾ ਹੈ ਉਸ ਵੇਲੇ ਉਹਨੂੰ ਪਤਾ ਨਹੀਂ ਹੁੰਦਾ ਕਿ ਉਹਦੇ ਇਰਦ ਗਿਰਦ ਕੀ ਕੁਝ ਹੁੰਦੀ ਹੈ, ਉਸੇ ਤਰ੍ਹਾਂ ਮਰਿਆ ਹੋਇਆ ਸ਼ਖਸ, ਮੁਰਦਾ ਸ਼ਖਸ ਕੁਝ ਵੀ ਨਹੀਂ ਜਾਣਦਾ ਕਿ ਦੁਨੀਆਂ ਵਿੱਚ ਕੀ ਕੁਝ ਹੁੰਦੀ ਹੈ। ਸੋ ਸਾਥੀਓ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਮੌਤ ਦੇ ਬਾਅਦ ਰਾਸਤਬਾਜ਼ ਲੋਕ ਕਿੱਥੇ ਜਾਂਦੇ ਨੇ। ਸਾਥੀਓ ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਏ ਕਿ ਭਾਵੇਂ ਰਾਸਤਬਾਜ਼ ਕੋਈ ਹੋਏ ਜਾਂ ਨਾਰਾਜ਼ ਯਾਨੀ ਕਿ ਬਦਕਾਰ, ਜਿਹੜਾ ਵੀ ਇਨਸਾਨ ਇਸ ਦੁਨੀਆਂ ਵਿੱਚ ਪਾਇਆ ਜਾਂਦਾ ਹੈ, ਸਾਰੇ ਦੇ ਸਾਰੇ ਮਰਨ ਦੇ ਬਾਅਦ ਇੱਕ ਹੀ ਜਗ੍ਹਾ ਤੇ ਜਾਂਦੇ ਨੇ, ਯਾਨੀ ਕਿ ਕਬਰ ਵਿੱਚ। ਵਾਇਸ ਦੀ ਕਿਤਾਬ ਦੇ 3 ਬਾਬ ਦੀ 20ਵੀਂ ਆਇਤ ਵਿੱਚ ਅਸੀਂ ਇਹ ਗੱਲ ਪੜ੍ਹਨੇ ਆ ਕਿ ਸਾਰੇ ਦੇ ਸਾਰੇ ਇੱਕ ਹੀ ਜਗ੍ਹਾ ਜਾਂਦੇ ਨੇ, ਸਾਰੇ ਦੇ ਸਾਰੇ ਖਾਕ ਤੋਂ ਨੇ ਤੇ ਸਾਰੇ ਦੇ ਸਾਰੇ ਫਿਰ ਖਾਕ ਵਿੱਚ ਜਾ ਮਿਲਦੇ ਨੇ। ਸੋ ਸਾਥੀਓ ਰਾਸਤਬਾਜ਼ ਲੋਕ ਵੀ ਮਰਨ ਦੇ ਬਾਅਦ ਖਾਕ ਵਿੱਚ ਜਾ ਮਿਲਦੇ ਨੇ, ਯਾਨੀ ਕਿ ਉਹ ਕਬਰ ਵਿੱਚ ਦਫਨਾਏ ਜਾਂਦੇ ਨੇ ਤੇ ਉੱਥੇ ਹੀ ਪਏ ਰਹਿੰਦੇ ਨੇ। ਤੇ ਅਸੀਂ ਬਾਈਬਲ ਮੁਕੱਦਸ ਵਿੱਚ ਬਹੁਤ ਸਾਰੇ ਲੋਕਾਂ ਦੇ ਬਾਰੇ ਇਹ ਗੱਲ ਪੜ੍ਹਨੇ ਆ ਕਿ ਉਹ ਮਰੇ ਤੇ ਕਬਰਾਂ ਵਿੱਚ ਦਫਨਾਏ ਗਏ। ਅਸੀਂ ਵੇਖਦੇ ਕਿ ਇਸ ਦੁਨੀਆਂ ਵਿੱਚ ਅਜ਼ੀਮ ਬਜ਼ੁਰਗ ਆਏ, ਨਬੀ ਪੈਗੰਬਰ ਆਏ, ਉਹਨਾਂ ਨੇ ਰਾਸਤੇ ਦੀ ਜ਼ਿੰਦਗੀ ਉਜ਼ਾਰੀ, ਆਪਣੀਆਂ ਜ਼ਿੰਦਗੀਆਂ ਤੋਂ ਖੁਦਾ ਦਾ ਜਲਾਲ ਜ਼ਾਹਿਰ ਕੀਤਾ, ਪਰ ਮਰਨ ਦੇ ਬਾਅਦ ਉਹਨਾਂ ਨੂੰ ਦਫਨਾਇਆ ਗਿਆ। ਉਹ ਆਸਮਾਨ ਤੇ ਨਾ ਗਏ ਕਿਉਂਕਿ ਆਸਮਾਨ ਤੇ ਜਾਣ ਦਾ ਇੱਕ ਵੇਲਾ ਹੈ ਤੇ ਅਜੇ ਉਹ ਵੇਲਾ ਨਹੀਂ ਆਇਆ। ਸਾਥੀਓ ਹਜ਼ਰਤ ਆਦਮ, ਹਜ਼ਰਤ ਨੂਹ, ਹਜ਼ਰਤ ਇਬਰਾਹਿਮ, ਹਜ਼ਰਤ ਯੂਸਫ, ਹਜ਼ਰਤ ਦਾਊਦ ਤੇ ਹੋਰ ਦੂਜੇ ਨਬੀ ਪੈਗੰਬਰ ਜਿੰਨੇ ਵੀ ਇਸ ਦੁਨੀਆਂ ਵਿੱਚ ਆਏ, ਯਿਸੂ ਮਸੀਹ ਦੇ ਸ਼ਾਗਿਰਦ ਯਾਨੀ ਕਿ ਯੋਹਨਾ ਰਸੂਲ, ਪਤਰਸ ਰਸੂਲ ਔਰ ਫਿਰ ਪਲੂਸ ਰਸੂਲ, ਇਹਨਾਂ ਸਾਰਿਆਂ ਤੇ ਮੌਤ ਆਈ ਤੇ ਆ ਮਸੀਹ ਵਿੱਚ ਸੋ ਗਏ, ਇਹਨਾਂ ਨੂੰ ਕਬਰਾਂ ਵਿੱਚ ਦਫਨਾਇਆ ਗਿਆ। ਤੇ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਅਮਾਲ ਦੀ ਕਿਤਾਬ ਦੇ 2 ਬਾਬ ਦੀ 29 ਆਇਤ ਵਿੱਚ ਆ ਗੱਲ ਪੜ੍ਹਦੇ ਹਾਂ। ਪਤਰਸ ਰਸੂਲ ਨੇ ਆ ਗੱਲ ਕਹੀ ਕਿ ਇਹ ਭਰਾਵੋ, ਮੈਂ ਕੌਮ ਦੇ ਬਜ਼ੁਰਗ ਦਾਊਦ ਦੇ ਹੱਕ ਵਿੱਚ ਤੁਹਾਨੂੰ ਦਲੇਰੀ ਦੇ ਨਾਲ ਕਹਿ ਸਕਦਾ ਵਾਂ ਕਿ ਉਹ ਮੂਇਆ ਤੇ ਦਫਨ ਵੀ ਹੋਇਆ ਤੇ ਉਹਦੀ ਕਬਰ ਅੱਜ ਤੱਕ ਸਾਡੇ ਕੋਲ ਮੌਜੂਦ ਹੈ। ਔਰ ਫਿਰ ਅਸੀਂ ਇਹਦੇ ਨਾਲ ਅਮਾਲ ਦੀ ਕਿਤਾਬ ਦੇ 2 ਬਾਬ ਦੀ 34 ਆਇਤ ਵਿੱਚ ਆ ਗੱਲ ਪੜ੍ਹਨੇ ਆ ਕਿ ਦਾਊਦ ਆਸਮਾਨ ਤੇ ਨਹੀਂ ਚੜਿਆ। ਸੋ ਪਤਰਸ ਰਸੂਲ ਨੇ ਆ ਕਲਾਮ ਬਹੁਤ ਸਾਰੇ ਲੋਕਾਂ ਦੇ ਨਾਲ ਕੀਤਾ। ਉਹਨੇ ਲੋਕਾਂ ਨੂੰ ਆ ਗੱਲ ਦੱਸੀ ਕਿ ਬਜ਼ੁਰਗ ਦਾਊਦ ਮਰਿਆ, ਦਫਨ ਹੋਇਆ, ਕਬਰ ਵਿੱਚ ਦਫਨਾਇਆ ਗਿਆ, ਪਰ ਉਹ ਆਸਮਾਨ ਤੇ ਨਹੀਂ ਚੜਿਆ। ਯਾਨੀ ਕਿ ਸਾਥੀਓ ਆ ਗੱਲ ਯਾਦ ਰੱਖੋ ਕਿ ਰਾਸਤਬਾਜ਼ ਲੋਕ ਮਰਨ ਦੇ ਬਾਅਦ ਫੌਰਨ ਆਸਮਾਨ ਤੇ ਨਹੀਂ ਚਲੇ ਜਾਂਦੇ। ਬੇਸ਼ੱਕ ਆ ਗੱਲ ਸੱਚ ਏ ਕਿ ਰਾਸਤਬਾਜ਼ ਲੋਕ ਆਸਮਾਨ ਤੇ ਜਾਣਗੇ, ਪਰ ਸਾਥੀਓ ਸਾਰੇ ਦੇ ਸਾਰੇ ਰਾਸਤਬਾਜ਼ ਲੋਕ ਆਸਮਾਨ ਤੇ ਉਸ ਵੇਲੇ ਜਾਣਗੇ ਜਦੋਂ ਯਿਸੂ ਮਸੀਹ ਦੀ ਦੂਜੀ ਆਮਦ ਹੋਏਗੀ। ਯਿਸੂ ਮਸੀਹ ਦੀ ਦੂਜੀ ਆਮਦ ਤੋਂ ਪਹਿਲਾਂ ਕੋਈ ਵੀ ਰਾਸਤਬਾਜ਼ ਆਸਮਾਨ ਤੇ ਨਹੀਂ ਜਾ ਸਕਦਾ। ਯਿਸੂ ਮਸੀਹ ਖੁਦ ਰਾਸਤਬਾਜ਼ ਲੋਕਾਂ ਨੂੰ ਆਪਣੀ ਦੂਜੀ ਆਮਦ ਤੇ ਆਸਮਾਨ ਦੀ ਬਾਦਸ਼ਾਹਤ ਵਿੱਚ ਲੈ ਕੇ ਜਾਏਗਾ। ਸੋ ਜਿਹੜੇ ਰਾਸਤਬਾਜ਼ ਲੋਕ ਇਸ ਦੁਨੀਆਂ 'ਚੋਂ ਚਲੇ ਗਏ ਨੇ, ਜਿਹੜੇ ਰਾਸਤਬਾਜ਼ ਲੋਕ ਯਿਸੂ ਮਸੀਹ ਦੀ ਦੂਜੀ ਆਮਦ ਤੋਂ ਪਹਿਲਾਂ ਸੋ ਜਾਣਗੇ, ਯਿਸੂ ਮਸੀਹ ਉਹਨਾਂ ਨੂੰ ਕਬਰਾਂ 'ਚੋਂ ਜ਼ਿੰਦਾ ਕਰੇਗਾ ਤੇ ਉਹਨਾਂ ਨੂੰ ਆਪਣੇ ਨਾਲ ਆਸਮਾਨ ਦੀ ਬਾਦਸ਼ਾਹਤ ਵਿੱਚ ਲੈ ਜਾਏਗਾ। ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਹਜ਼ਰਤ ਮੂਸਾ, ਹਜ਼ਰਤ ਏਲੀਆ ਤੇ ਹਜ਼ਰਤ ਹਨੂਕ ਆਲੋਗ ਆਸਮਾਨ ਤੇ ਮੌਜੂਦ ਨੇ, ਕਿਉਂਕਿ ਹਜ਼ਰਤ ਮੂਸਾ ਨੂੰ ਜ਼ਿੰਦਾ ਕੀਤਾ ਗਿਆ। ਇਹਦਾ ਬਿਆਨ ਅਸੀਂ ਬਾਈਬਲ ਮੁਕੱਦਸ ਵਿੱਚ ਪੜ੍ਹਦੇ ਹਾਂ। ਔਰ ਫਿਰ ਹਜ਼ਰਤ ਹਨੂਕ ਤੇ ਹਜ਼ਰਤ ਏਲੀਆ ਅਜ਼ਿੰਦਾ ਆਸਮਾਨ ਤੇ ਉਠਾਏ ਗਏ ਤੇ ਇਸ ਲਈ ਆਸਮਾਨ ਤੇ ਮੌਜੂਦ ਨੇ ਕਿਉਂਕਿ ਰਾਸਤਬਾਜ਼ ਲੋਕਾਂ ਨੂੰ ਇਸ ਗੱਲ ਦੀ ਉਮੀਦ ਰਹੇ ਕਿ ਜਿਸ ਤਰ੍ਹਾਂ ਉਹ ਆਸਮਾਨ ਤੇ ਗਏ ਨੇ ਉਹ ਵੀ ਆਸਮਾਨ ਤੇ ਜਾਣਗੇ, ਪਰ ਯਿਸੂ ਮਸੀਹ ਦੀ ਬਦੌਲਤ। ਸੋ ਸਾਥੀਓ, ਮਰਨ ਦੇ ਫੁਰੰਤ ਬਾਅਦ ਰਾਸਤਬਾਜ਼ ਲੋਕ ਆਸਮਾਨ ਤੇ ਨਹੀਂ ਜਾਂਦੇ, ਬਲਕਿ ਮਰਨ ਦੇ ਬਾਅਦ ਰਾਸਤਬਾਜ਼ ਲੋਕ ਮੌਤ ਦੀ ਹਾਲਤ ਵਿੱਚ ਕਬਰਾਂ ਵਿੱਚ ਸੁੱਤੇ ਰਹਿੰਦੇ ਨੇ। ਯਿਸੂ ਮਸੀਹ ਦੀ ਦੂਜੀ ਆਮਦ ਤੇ ਉਹ ਜ਼ਿੰਦਾ ਕੀਤੇ ਜਾਣਗੇ ਤੇ ਆਸਮਾਨ ਦੀ ਬਾਦਸ਼ਾਹਤ ਵਿੱਚ ਉਹ ਦਾਖਲ ਕੀਤੇ ਜਾਣਗੇ। ਔਰ ਫਿਰ ਸਾਥੀਓ, ਇੱਥੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਜਿਹੜੇ ਬਦਕਾਰ ਲੋਕ ਨੇ, ਜਿਹੜੇ ਆਪਣੇ ਗੁਨਾਹਾਂ ਤੋਂ ਤੌਬਾ ਨਹੀਂ ਕਰਦੇ, ਜਦੋਂ ਉਹ ਮਰ ਜਾਂਦੇ ਨੇ ਉਸ ਵੇਲੇ ਉਹ ਵੀ ਕਬਰਾਂ ਵਿੱਚ ਰਹਿੰਦੇ ਨੇ, ਮੁਰਦੇ ਪਏ ਰਹਿੰਦੇ ਨੇ। ਮਰਨ ਦੇ ਬਾਅਦ ਬਦਕਾਰ ਗੁਨਾਹਗਾਰ ਲੋਕ ਜਹਨਮ ਵਿੱਚ, ਯਾਨੀ ਕਿ ਅੱਗ ਵਿੱਚ ਨਹੀਂ ਸੁੱਟੇ ਜਾਂਦੇ। ਕਈ ਲੋਕਾਂ ਦਾ ਖਿਆਲ ਹੈ ਕਿ ਜਿਹੜੇ ਬਦਕਾਰ ਨੇ, ਗੁਨਾਹਗਾਰ ਨੇ, ਉਹ ਮਰਨ ਦੇ ਫੁਰਨ ਬਾਅਦ ਜਹਨਮ ਵਿੱਚ ਚਲੇ ਜਾਂਦੇ ਨੇ। ਕਈ ਲੋਕਾਂ ਦਾ ਖਿਆਲ ਹੈ ਕਿ ਖੁਦਾਵੰਦ ਉਹਨਾਂ ਨੂੰ ਅੱਗ ਵਿੱਚ ਸੁੱਟ ਦਿੰਦਾ ਹੈ। ਸਾਥੀਓ, ਇਸ ਤਰ੍ਹਾਂ ਦੀ ਤਾਲੀਮ ਸਾਨੂੰ ਬਾਈਬਲ ਮੁਕੱਦਸ ਵਿੱਚ ਕਿਧਰੇ ਵੀ ਪੜ੍ਹਨ ਨੂੰ ਨਹੀਂ ਮਿਲਦੀ। ਬੇਸ਼ੱਕ ਬਦਕਾਰਾਂ ਦੀ ਸਰੀਰਾਂ ਦੀ ਸਜ਼ਾ ਦਾ ਇੱਕ ਵਕਤ ਮੁਕਰਰ ਹੈ, ਪਰ ਅਸੀਂ ਵੇਖਦੇ ਕਿ ਉਹ ਵਕਤ, ਉਹ ਵੇਲਾ ਅਜੇ ਨਹੀਂ ਆਇਆ। ਬਾਈਬਲ ਮੁਕੱਦਸ ਸਾਨੂੰ ਆਹ ਗੱਲ ਸਿਖਾਉਂਦੀ ਹੈ ਕਿ ਜਿਹੜੇ ਤੌਬਾ ਨਹੀਂ ਕਰਦੇ, ਜਿਹੜੇ ਖੁਦਾ ਤੇ ਈਮਾਨ ਨਹੀਂ ਲਿਆਉਂਦੇ, ਜਿਹੜੇ ਆਪਣੀ ਜ਼ਿੰਦਗੀ ਖੁਦਾ ਨੂੰ ਨਹੀਂ ਦਿੰਦੇ, ਉਹਦੇ ਕਲਾਮ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਨਹੀਂ ਗੁਜ਼ਾਰਦੇ, ਉਹ ਲੋਕ ਫਨਾ ਕਿਤੇ ਜਾਣਗੇ, ਬਰਬਾਦ ਕਿਤੇ ਜਾਣਗੇ। ਪਰ ਉਹਨਾਂ ਨੂੰ ਉਹਨਾਂ ਦੇ ਗੁਨਾਹ ਦੀ ਸਜ਼ਾ ਦੁਨੀਆਂ ਦੇ ਖਾਤਮੇ ਤੇ ਮਿਲੇਗੀ। ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਤਰਸ ਰਸੂਲ ਦਾ ਦੂਜਾ ਖਤ ਦੇ ਦੋ ਬਾਬ ਦੀ ਨੌਵੀਂ ਆਇਤ ਵਿੱਚ ਇਹ ਗੱਲ ਪੜ੍ਹਨੇ ਆ ਕਿ ਖੁਦਾਵੰਦ ਦੀਨਦਾਰਾਂ ਨੂੰ ਤੇ ਆਜ਼ਮਾਇਸ਼ ਤੋਂ ਕੱਢਣਾ ਜਾਣਦਾ ਹੈ ਤੇ ਬਦਕਾਰਾਂ ਨੂੰ ਅਦਾਲਤ ਦੇ ਦਿਨ ਤੱਕ ਸਜ਼ਾ ਵਿੱਚ ਰੱਖਣਾ ਵੀ ਜਾਣਦਾ ਹੈ। ਸੋ ਇਸ ਹਵਾਲੇ ਦਾ ਤਾਲੁਕ ਮੁਸਤਕਬਿਲ ਦੇ ਨਾਲ ਪਾਇਆ ਜਾਂਦਾ ਹੈ ਕਿ ਖੁਦਾਵੰਦ ਬਦਕਾਰਾਂ ਨੂੰ ਅਦਾਲਤ ਦੇ ਦਿਨ ਤੱਕ ਸਜ਼ਾ ਵਿੱਚ ਰੱਖਣਾ ਜਾਣਦਾ ਹੈ। ਸਾਥੀਓ, ਦੁਨੀਆਂ ਦੇ ਖਾਤਮੇ ਤੇ ਬਦਕਾਰਾਂ ਨੂੰ ਸਜ਼ਾ ਦਿੱਤੀ ਜਾਏਗੀ। ਆਸਮਾਨ ਤੋਂ ਅੱਗ ਨਾਜ਼ਿਲ ਹੋਏਗੀ ਤੇ ਉਹ ਅੱਗ ਸਰੀਰਾਂ ਨੂੰ, ਬਦਕਾਰਾਂ ਨੂੰ ਬਿਲਕੁਲ ਤਬਾਹ ਕਰ ਦੇਗੀ, ਉਹਨਾਂ ਨੂੰ ਜਲਾ ਕੇ ਸਾਹ ਬਣਾ ਦੇਗੀ। ਤੇ ਇਸ ਗੱਲ ਦਾ ਜ਼ਿਕਰ ਅਸੀਂ ਮਲਾਕੀ ਦੀ ਕਿਤਾਬ ਦੇ ਚਾਰ ਬਾਬ ਦੀ ਪਹਿਲੀ ਤੋਂ ਤੀਜੀ ਆਇਤ ਤੱਕ ਪਾਉਂਦੇ ਹਾਂ। ਸੋ ਸਾਥੀਓ, ਆਹ ਗੱਲ ਯਾਦ ਰੱਖੋ ਕਿ ਸਰੀਰ ਯਾਨੀ ਕਿ ਬਦਕਾਰ ਤੇ ਰਾਸਤ ਮੁਰਦੇ ਕਿਆਮਤ ਦੇ ਦਿਨ ਤੱਕ ਆਪਣੀ ਆਪਣੀ ਕਬਰਾਂ ਵਿੱਚ ਬਿਲਕੁਲ ਬੇਖਬਰ ਪਏ ਰਹਿਣਗੇ। ਯਿਸੂ ਮਸੀਹ ਰਾਸਤਬਾਜ਼ਾਂ ਨੂੰ ਪਹਿਲੀ ਕਿਆਮਤ ਵਿੱਚ ਜ਼ਿੰਦਾ ਕਰੇਗਾ ਤੇ ਦੂਜੀ ਵਿੱਚ ਸਰੀਰਾਂ ਨੂੰ। ਮੁਬਾਰਕ ਤੇ ਮੁਕੱਦਸ ਉਹ ਨੇ ਜਿਹੜੇ ਕਿ ਪਹਿਲੀ ਕਿਆਮਤ ਵਿੱਚ ਸ਼ਰੀਕ ਹੋਣ, ਕਿਉਂਕਿ ਉਹਨਾਂ ਤੇ ਦੂਜੀ ਮੌਤ ਦਾ ਅਸਰ ਨਾ ਹੋਏਗਾ। ਜਿਹੜੇ ਦੂਜੀ ਕਿਆਮਤ ਵਿੱਚ ਜ਼ਿੰਦਾ ਹੋਣਗੇ ਉਹ ਬਦਕਾਰ ਤੇ ਸਰੀਰ ਹੋਣਗੇ, ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ। ਯੋਹਨਾ ਦੇ ਅੰਜੀਲ ਦੇ ਪੰਜ ਬਾਬ ਦੀ 28 ਤੇ 29 ਆਇਤ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ। ਯਿਸੂ ਮਸੀਹ ਨੇ ਫਰਮਾਇਆ ਕਿ ਇਸ ਗੱਲ ਤੋਂ ਤਜੁਬ ਨਾ ਕਰੋ, ਕਿਉਂਕਿ ਉਹ ਵੇਲਾ ਆਉਂਦਾ ਹੈ ਕਿ ਜਿੰਨੇ ਕਬਰਾਂ ਵਿੱਚ ਹੋਣਗੇ ਉਹਦੀ ਆਵਾਜ਼ ਸੁਣ ਕੇ ਨਿਕਲਣਗੇ, ਜਿਨ੍ਹਾਂ ਨੇ ਨੇਕੀ ਕੀਤੀ ਹੋਏਗੀ ਜ਼ਿੰਦਗੀ ਦੀ ਕਿਆਮਤ ਦੇ ਲਈ ਤੇ ਜਿਨ੍ਹਾਂ ਨੇ ਬਦੀ ਕੀਤੀ ਹੋਏਗੀ ਸਜ਼ਾ ਦੀ ਕਿਆਮਤ ਦੇ ਲਈ। ਸੋ ਸਾਥੀਓ, ਆਹ ਗੱਲ ਯਾਦ ਰੱਖੋ ਕਿ ਪਹਿਲੀ ਕਿਆਮਤ ਤੇ ਰਾਸਤਬਾਜ਼ ਲੋਕ ਜ਼ਿੰਦਾ ਕੀਤੇ ਜਾਣਗੇ ਤੇ ਆਹ ਪਹਿਲੀ ਕਿਆਮਤ ਯਿਸੂ ਮਸੀਹ ਦੀ ਦੂਜੀ ਆਮਦ ਤੇ ਹੋਏਗੀ। ਯਿਸੂ ਮਸੀਹ ਦੀ ਦੂਜੀ ਆਮਦ ਤੇ ਰਾਸਤਬਾਜ਼ ਲੋਕਾਂ ਨੂੰ ਜ਼ਿੰਦਾ ਕੀਤਾ ਜਾਏਗਾ, ਉਹ ਆਸਮਾਨ ਤੇ ਚਲੇ ਜਾਣਗੇ, ਜਦਕਿ ਦੂਜੀ ਕਿਆਮਤ ਦੇ ਬਾਅਦ ਸਰੀਰ ਸਜ਼ਾ ਪਾਉਣ ਦੇ ਲਈ ਜ਼ਿੰਦਾ ਹੋਣਗੇ ਤੇ ਉਹ ਬਿਲਕੁਲ ਤਬਾਹ ਬਰਬਾਦ ਹੋ ਜਾਣਗੇ। ਤੇ ਸਾਥੀਓ, ਦੂਜੀ ਕਿਆਮਤ ਹਜ਼ਾਰ ਸਾਲਾਂ ਜ਼ਮਾਨੇ ਦੇ ਬਾਅਦ ਹੋਏਗੀ। ਯਿਸੂ ਮਸੀਹ ਦੀ ਦੂਜੀ ਆਮਦ ਤੇ ਰਾਸਤਬਾਜ਼ ਲੋਕ ਆਸਮਾਨ ਤੇ ਜਾਣਗੇ, ਹਜ਼ਾਰ ਬਰਸ ਤੱਕ ਉਹ ਆਸਮਾਨ ਤੇ ਬਾਦਸ਼ਾਹੀ ਕਰਨਗੇ ਤੇ ਉਹਦੇ ਇਖਤਤਾਮ ਤੇ ਦੂਜੀ ਕਿਆਮਤ ਹੋਏਗੀ। ਸਰੀਰਾਂ ਨੂੰ ਜ਼ਿੰਦਾ ਕੀਤਾ ਜਾਏਗਾ ਤੇ ਉਹਨਾਂ ਨੂੰ ਉਹਨਾਂ ਦੇ ਗੁਨਾਹ ਦੀ ਸਜ਼ਾ ਮਿਲੇਗੀ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਰਾਸਤਬਾਜ਼ ਲੋਕਾਂ ਦੇ ਲਈ ਬਾਈਬਲ ਮੁਕੱਦਸ ਵਿੱਚ ਜ਼ਿੰਦਗੀ ਦੀ ਉਮੀਦ ਪਾਈ ਜਾਂਦੀ ਹੈ। ਮੁਬਾਰਕ ਤੇ ਖੁਸ਼ਖਬਰੀ ਦੀ ਉਮੀਦ ਪਾਈ ਜਾਂਦੀ ਹੈ। ਜਦਕਿ ਅਸੀਂ ਵੇਖਦੇ ਹਾਂ ਕਿ ਜਿਹੜੇ ਲੋਕ ਤੌਬਾ ਨਹੀਂ ਕਰਦੇ, ਜਿਹੜੇ ਲੋਕ ਆਪਣੇ ਗੁਨਾਹਾਂ ਤੋਂ ਨਿਕਲਣਾ ਪਸੰਦ ਨਹੀਂ ਕਰਦੇ, ਜਿਹੜੇ ਲੋਕ ਗੁਨਾਹਾਂ ਵਿੱਚ ਜ਼ਿੰਦਗੀ ਗੁਜ਼ਾਰਨਾ ਪਸੰਦ ਕਰਨਗੇ, ਜਿਹੜੇ ਖੁਦਾ ਨੂੰ ਤਰਕ ਕਰਨਗੇ, ਉਹਦੀ ਸ਼ਰੀਅਤ ਨੂੰ ਤਰਕ ਕਰਨਗੇ, ਆਪਣੇ ਆਪ ਨੂੰ ਜਿਹੜੇ ਲੋਕ ਬਦਲਣਗੇ ਨਹੀਂ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਏ ਕਿ ਉਹ ਆਪਣੇ ਗੁਨਾਹ ਦੀ ਸਜ਼ਾ ਪਾਣਗੇ। ਉਹਨਾਂ ਦੇ ਲਈ ਇਹ ਗੱਲ ਬਿਆਨ ਕੀਤੀ ਗਈ ਏ ਕਿ ਜਿਹੜੀ ਜਾਨ ਗੁਨਾਹ ਕਰੇਗੀ ਸੋ ਉਹ ਮਰੇਗੀ। ਔਰ ਫਿਰ ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਮੌਤ ਦੇ ਬਾਅਦ ਕੋਈ ਵੀ ਇਨਸਾਨ ਖੁਦਾ ਨੂੰ ਯਾਦ ਨਹੀਂ ਕਰ ਸਕਦਾ, ਮੌਤ ਦੇ ਬਾਅਦ ਕੋਈ ਵੀ ਇਨਸਾਨ ਤੌਬਾ ਨਹੀਂ ਕਰ ਸਕਦਾ, ਨਿਜਾਤ ਨਹੀਂ ਪਾ ਸਕਦਾ। ਸੋ ਮੌਤ ਤੋਂ ਪਹਿਲਾਂ ਹੀ ਅਸੀਂ ਤੌਬਾ ਕਰ ਸਕਦੇ ਹਾਂ, ਨਿਜਾਤ ਪਾ ਸਕਦੇ ਹਾਂ, ਆਪਣੀਆਂ ਜ਼ਿੰਦਗੀਆਂ ਤੋਂ ਖੁਦਾ ਦਾ ਜਲਾਲ ਜ਼ਾਹਿਰ ਕਰ ਸਕਦੇ ਹਾਂ, ਜਦਕਿ ਮੌਤ ਦੇ ਬਾਅਦ ਸਾਨੂੰ ਇਸ ਤਰ੍ਹਾਂ ਦਾ ਕੋਈ ਮੌਕਾ ਨਹੀਂ ਮਿਲੇਗਾ। ਕਿਉਂਕਿ ਮੌਤ ਦੇ ਬਾਅਦ ਇਨਸਾਨ ਕਬਰ ਵਿੱਚ ਪਿਆ ਰਹਿੰਦਾ ਹੈ, ਮੁਰਦਾ ਹੁੰਦਾ ਹੈ। ਇਸ ਲਈ ਤੇ ਹਜ਼ਰਤ ਦਾਊਦ ਕਹਿੰਦਾ ਕਿ ਮੌਤ ਦੇ ਬਾਅਦ ਤੇਰੀ ਯਾਦ ਨਹੀਂ, ਕਬਰ ਵਿੱਚ ਕੌਣ ਤੇਰੀ ਸ਼ੁਕਰਗੁਜ਼ਾਰੀ ਕਰੇਗਾ। ਸੋ ਅਜੇ ਸਾਡੇ ਕੋਲ ਮੌਕਾ ਹੈ ਵੇ ਕਿ ਅਸੀਂ ਤੌਬਾ ਕਰੀਏ, ਆਪਣੇ ਗੁਨਾਹਾਂ ਨੂੰ ਤਰਕ ਕਰੀਏ, ਖੁਦਾ ਨੂੰ ਕਬੂਲ ਕਰੀਏ ਤਾਂ ਕਿ ਨਿਜਾਤ ਪਾਈਏ। ਨਿਜਾਤ ਪਾਉਣ ਵਾਲੇ ਲੋਕ, ਰਾਸਤਾਬਾਜ਼ ਲੋਕ ਇਸ ਮੁਸੀਬਤ ਦੀ ਦੂਜੀ ਆਮਦ ਤੇ ਆਸਮਾਨ ਤੇ ਜਾਣਗੇ, ਅਬਦੁਲਾਬਾਦ ਖੁਦ ਆਮਦ ਆਪਣੇ ਖੁਦਾ ਦੇ ਨਾਲ ਰਹਿਣਗੇ। ਇਸ ਲਈ ਸਾਥੀਓ, ਅਸੀਂ ਇਸ ਗੱਲ ਨੂੰ ਜਾਣੀਏ ਕਿ ਇਸ ਜ਼ਿੰਦਗੀ ਵਿੱਚ ਖੁਦਾ ਨੂੰ ਕਬੂਲ ਕਰਨਾ ਕਿੰਨਾ ਹੀ ਜ਼ਰੂਰੀ ਹੈ। ਸੋ ਸਾਥੀਓ, ਆਓ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਆਪਣੇ ਗੁਨਾਹਾਂ ਤੋਂ ਤੌਬਾ ਕਰੀਏ, ਯਿਸੂ ਮਸੀਹ ਤੇ ਇਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਅਧੀਨਤਾ ਤਸਲੀਮ ਕਰੀਏ, ਤਾਂ ਕਿ ਅਸੀਂ ਰਾਸਤਾਬਾਜ਼ ਲੋਕਾਂ ਵਿੱਚ ਸ਼ਾਮਿਲ ਹੋ ਸਕੀਏ। ਰਾਸਤਾਬਾਜ਼ ਲੋਕ ਖੁਦਾ ਦੀ ਕੁਰਬਤ ਨੂੰ ਪਾਣਗੇ, ਉਹ ਆਪਣੇ ਨਿਜਾਤ ਅਧੀਨਤਾ ਦਾ ਹਵਾ ਵਿੱਚ ਉੱਡ ਕੇ ਇਸਤਕਬਾਲ ਕਰਨਗੇ, ਉਹਦੇ ਨਾਲ ਆਸਮਾਨੀ ਬਾਦਸ਼ਾਹਤ ਵਿੱਚ ਜਾਣਗੇ, ਆਪਣੀ ਜ਼ਿੰਦਗੀ ਪਾਣਗੇ। ਅਗਰ ਅਸੀਂ ਆਪਣੀ ਜ਼ਿੰਦਗੀ ਨੂੰ ਪਾਉਣਾ ਚਾਹੁੰਦੇ ਹਾਂ, ਆਪਣੀ ਬਾਦਸ਼ਾਹਤ ਵਿੱਚ ਜਾਣਾ ਚਾਹੁੰਦੇ ਹਾਂ, ਤਾਂ ਫਿਰ ਅਸੀਂ ਆਪਣੀ ਜ਼ਿੰਦਗੀ ਨੂੰ ਬਦਲੀਏ, ਆਪਣਾ ਆਪ ਖੁਦਾ ਨੂੰ ਦੇਈਏ ਤਾਂ ਕਿ ਖੁਦਾਵੰਦ ਸਾਨੂੰ ਕਬੂਲ ਫਰਮਾਏ। ਸਾਥੀਓ, ਬੇਸ਼ੱਕ ਜਿਹੜੀ ਜ਼ਿੰਦਗੀ ਅਸੀਂ ਇਸ ਦੁਨੀਆਂ ਵਿੱਚ ਗੁਜ਼ਾਰਦੇ ਹਾਂ ਆ ਫਾਨੀ ਹੈ, ਪਰ ਜਿਹੜੀ ਜ਼ਿੰਦਗੀ ਸਾਨੂੰ ਯਿਸੂ ਮਸੀਹ ਵਿੱਚ ਮਿਲੇਗੀ, ਜਿਹੜੀ ਅਬਦੀ ਜ਼ਿੰਦਗੀ ਅਸੀਂ ਖੁਦਾਵੰਦ ਯਿਸੂ ਮਸੀਹ ਕੋਲ ਪਾਵਾਂਗੇ, ਉਹਦੇ ਵਿੱਚ ਅਸੀਂ ਅਬਦੁਲਾਬਾਦ ਖੁਦਾਵੰਦ ਆਪਣੇ ਖੁਦਾ ਦੇ ਨਾਲ ਰਹਿ ਸਕਾਂਗੇ। ਆਪਣੀ ਜ਼ਿੰਦਗੀ ਨੂੰ ਪਾਉਣ ਵਾਸਤੇ, ਆਪਣੀ ਬਾਦਸ਼ਾਹਤ ਵਿੱਚ ਜਾਣ ਵਾਸਤੇ ਸਾਨੂੰ ਇਸ ਮਸੀਹ ਨੂੰ ਕਬੂਲ ਕਰਨਾ ਹੋਏਗਾ, ਗੁਨਾਹਾਂ ਨੂੰ ਛੱਡਣਾ ਹੋਏਗਾ, ਆਪਣਾ ਆਪ ਖੁਦਾ ਨੂੰ ਦੇਣਾ ਹੋਏਗਾ, ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ ਖੁਦਾ ਦੇ ਜਲਾਲ ਜ਼ਾਹਿਰ ਹੋਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ, ਆਓ ਅਸੀਂ ਖੁਦਾ ਦੇ ਅੱਗੇ ਇਲਤਜਾ ਕਰੀਏ ਕਿ ਉਹ ਸਾਡੀ ਰਹਿਨਮਾਈ ਕਰੇ, ਤਾਂ ਕਿ ਅਸੀਂ ਉਹਦੇ ਕਲਾਮ ਦੇ ਮੁਤਾਬਿਕ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰ ਸਕੀਏ, ਤੇ ਜੋ ਕੁਝ ਅਸਾਂ ਸਿੱਖਿਆ ਹੈ ਇਹਨੂੰ ਸਮਝਣ ਦੀ ਤੇ ਇਹਨੂੰ ਕਬੂਲ ਕਰਨ ਦੀ ਤੌਫੀਕ ਤਾਂ ਫਰਮਾਏ। ਉਹ ਸਾਥੀਓ, ਅਸੀਂ ਖੁਦਾਮ ਦੇ ਹਜ਼ੂਰ ਦੁਆ ਕਰੀਏ। ਇਹ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਆ, ਤੇਰੇ ਨਾਮ ਨੂੰ ਇੱਜ਼ਤ ਤੇ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਆਪਣਾ ਆਪ ਤੈਨੂੰ ਦੇਣੇ ਹਾਂ, ਅਸੀਂ ਇਸ ਗੱਲ ਦਾ ਇਕਰਾਰ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ ਤੇ ਸਾਨੂੰ ਤੂੰ ਪਾਕ ਸਾਫ਼ ਕਰ, ਕਿਉਂਕਿ ਅਸੀਂ ਇਸ ਮੁਸੀਬਤ ਤੇ ਮਾਨ ਲਿਆਨੇ ਹਾਂ, ਉਹਨੂੰ ਹੀ ਆਪਣਾ ਨਿਜਾਤ ਦੇ ਹਿੰਦਾ ਤਸਲੀਮ ਕਰਨੇ ਹਾਂ। ਐ ਯਿਸੂ, ਤੂੰ ਸਾਡੀ ਜ਼ਿੰਦਗੀ ਵਿੱਚ ਆ ਤੇ ਸਾਡੀ ਜ਼ਿੰਦਗੀਆਂ ਨੂੰ ਬਦਲ ਦੇ ਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਦੇ ਤੇ ਫਜ਼ਲ ਦੇ ਕੇ ਅਸੀਂ ਰਾਸਤਾਬਾਜ਼ੀ ਦੀ ਜ਼ਿੰਦਗੀ ਗੁਜ਼ਾਰੀਏ, ਤਾਂ ਕਿ ਅਸੀਂ ਉਹਨਾਂ ਲੋਕਾਂ ਵਿੱਚ ਸ਼ਾਮਿਲ ਹੋ ਸਕੀਏ ਜਿਨ੍ਹਾਂ ਨੂੰ ਤੂੰ ਆਸਮਾਨ ਦੀ ਬਾਦਸ਼ਾਹਤ ਵਿੱਚ ਲੈ ਕੇ ਜਾਏਂਗਾ। ਸਾਨੂੰ ਤੂੰ ਆਪਣੀ ਦੂਜੀ ਆਮਦ ਲਈ ਤਿਆਰੀ ਅਤਾ ਫਰਮਾ, ਤਾਂ ਕਿ ਅਸੀਂ ਹਮੇਸ਼ਾ ਤੇਰੇ ਨਾਲ ਜੁੜੇ ਰਹੀਏ। ਤੂੰ ਸਾਡੇ ਨਾਲ ਹੋ ਤੇ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ। ਜੇ ਕਰੋ ਸਿਰ ਦਰਬਾਰ
ساتھیو ایڈوینٹسٹ ورلڈ ریڈیو والوں پروگرام امید دی کرن نشر کیتا جا رہا سی امید کرنی ہے کہ اج دا پروگرام یقیناً تھانوں پسند آیا ہوئے گا ساتھیو بائبل مقدس دی سچائیاں نو مزید سیکھن دے لئی تسی ساڈے نال وٹس ایپ دے ذریعے بھی رابطہ کر سکتے ہو ساڈا وٹس ایپ نمبر ہے 0092310176792 نمبر ایک واری پھر لکھ لو 0092310176792 ساتھیو کل اسی ویلے تے اسی فریکوینسی تے دوبارہ تواڈے نال ملاقات ہوئے گی ہن اپنی میزبان فرا سلیم نو اجازت دیو رب رکھا